ਸਤਿਗੁਰੂ ਜੀ ਦੇ ਕੁਝ ਨੇਮ। ਸਤਿਗੁਰੂ ਜੀ ਜਾਪ ਸਾਹਿਬ ਦੇ ਪੰਜ ਪੌੜੀਆਂ ਪੜਾ ਭੋਗ ਪਾਇਆ ਤੇ ਪ੍ਰਸਾਦ ਵਰਤਾਇਆ, ਅਰਦਾਸਾਂ ਕਰਾ। ਸਭ ਨੇਮ ਵਿੱਚ ਲੱਗੀ ਸੰਗਤ ਨੂੰ ਹੁਕਮ ਸੀ ਕਿ ਕੋਈ ਪਾਉਂਆਂ ਤੇ ਚਰਨ ਧੋਤੇ ਬਿਨਾਂ ਨਾ ਕਦੇ ਧਰੇ। ਸਤਿਗੁਰੂ ਜੀ ਆਦਿ ਤੇ ਦਸਮ ਗ੍ਰੰਥ ਜੀ ਦਾ ਅਦਬ ਇੱਕੋ ਜਿੰਨਾ ਕਰਦੇ। 25 ਅੱਸੂ ਮੌਣ ਵਰਤ ਸੀ, ਕਾਗਜ਼ ਤੇ ਅੱਖਰ ਲੇਖ ਗੱਲ ਕਰਦੇ। ਜੇ ਧਰਤੀ ਤੇ ਅੱਖਰ ਪਾਉਂਦੇ ਤਾਂ ਤੁਰਤ ਮੇਟ ਦਿੰਦੇ। ਹਰ ਸਿਮਰਨ ਪਾਠ ਸਮੇਂ ਮੁੱਖ ਚੜ੍ਹਦੇ ਜਾਂ ਧਰੂ ਵੱਲ ਹੀ ਕਰਦੇ। ਹਰ ਨੇਮ ਦੇ ਆਰੰਭ ਸਮੇਂ ਅਰਦਾਸ ਕਰਦੇ ਸਭ। ਪਊਏ ਗੰਦੇ ਥਾਂ ਕਦੇ ਵੀ ਲਿਜਾਣ ਦਾ ਹੁਕਮ ਨਹੀਂ ਸੀ। ਗੜਵਾ ਵੀ ਸੁਥਰੀ ਥਾਂ ਰੱਖਣ ਦਾ ਹੁਕਮ ਦਿੱਤਾ ਹੋਇਆ ਸੀ। ਸਤਿਗੁਰੂ ਜੀ 24 ਅੱਸੂ ਸੰਤ ਮੰਗਲ ਸਿੰਘ ਜੀ ਤੋਂ ਕਹਾਇਆ, ਜੋ ਸੰਗਤ ਬਾਹਰੋਂ ਆਉਂਦੀ ਹੈ ਉਸ ਨੂੰ ਚਾਹੀਦਾ ਚੁੱਪ ਕਰਕੇ ਜਾਂ ਭਜਨ ਬਾਣੀ ਕਰਦੀ ਆਵੇ ਜਾਵੇ, ਨਾ ਆਪ ਭਜਨ ਭੁੱਲੇ ਤੇ ਨਾ ਕਿਸੇ ਨੂੰ ਭੁਲਾਵੇ। ਰਾਹੇ ਵੀ ਵਿੱਥ ਤੇ ਤੁਰੇ ਤੇ ਭਜਨ ਕਰੇ। ਵਿਹਾਰ ਖਾਸ ਬਿਨਾਂ ਤੇ ਪ੍ਰੇਮ ਵਿਚਾਰ ਬਿਨਾਂ ਵਾਧੂ ਕੂਣ ਨਾਲੋਂ ਤੇ ਸੌਂ ਰਹਿਣਾ ਚੰਗਾ ਹੁੰਦਾ ਹੈ। ਉਸਤਤ ਨਿੰਦਾ ਤੋਂ ਤੇ ਦਿਲ ਦਾ ਹੇਤ ਭੇਤ ਦੇਣ ਤੋਂ ਬਚਾ ਹੀ ਰਹਿੰਦਾ। ਤੇ ਸੰਤ ਜੀ ਕਿਹਾ, ਜਿਵੇਂ ਸਭ ਜੂਨਾਂ ਵਿੱਚ ਮਾਨਸ ਜਨਮ ਦੁਰਲੱਭ ਹੈ, ਤਿਵੇਂ ਇਹ ਵੇਲਾ ਦਿਨ ਵੀ ਦੁਰਲੱਭ ਹੈ ਤੇ ਦਰਸ਼ਨ ਵੀ ਦੁਰਲੱਭ ਹੈ। ਕੂਕਿਓ ਸੋਚ ਕਰੋ, ਦੁਨੀਆਂ ਦੇ ਵਾਂਗੂ ਦੇ ਹੀ ਹੋ ਨਾ ਮਰੋ। 29 ਅੱਸੂ ਸਤਿਗੁਰੂ ਜੀ ਸਭ ਸੰਗਤ ਨੂੰ ਜਲੇਬਾਂ ਤੇ ਦਹੀਂ ਪਕੌੜਿਆਂ ਦਾਲਾਂ ਪ੍ਰਸ਼ਾਦਾ ਆਪ ਕਮਰ ਕੱਸਾ ਕਰ ਛਕਾਇਆ। ਮੈਂ ਅਰਜ ਕੀਤੀ, ਸੱਚੇ ਪਾਤਸ਼ਾਹੋ, ਆਪ ਦਾ ਮੌਣ ਵਰਤ ਨਾਲ ਛਕਣ ਦਾ ਵੀ ਵਰਤ ਸੀ। ਇਸ ਵਾਧੂ ਬੋਲਣ ਵਾਂਗੂ ਨਾ ਪ੍ਰਸ਼ਾਦ ਛਕਣ ਦਾ ਕੀ ਫਾਇਦਾ ਹੈ? ਤਾਂ ਬਚਨ ਕੀਤੋ ਨੇ, ਮੈਨੂੰ ਇੱਕ ਵੈਦ ਨੇ ਦੱਸਿਆ ਹੋਇਆ, ਕਦੇ ਪੇਟ ਵਿੱਚ ਜ਼ਰਾ ਵਿਗਾੜ ਹੋਵੇ ਸਵੇਰੇ ਗਰਮ ਜਲ ਛਕ, ਫੇਰ ਵੀ ਜਦ ਲੋੜ ਲੱਗੇ ਜਲ ਹੀ ਛਕੀਏ ਤੇ ਅਗਲੇ ਰੋਜ਼ ਰੁੱਤ ਦਾ ਫਲ ਤੇ ਥੋੜ੍ਹਾ ਆਹਾਰ ਕਰੀਏ, ਰੋਗ ਹਟ ਜਾਂਦਾ ਹੈ। ਮੈਂ ਇਸ ਲਈ ਵਰਤ ਕਦੀ ਕਦੀ ਰੱਖਦਾ ਹਾਂ। ਸਤਿਗੁਰੂ ਜੀ ਬਚਨ ਕੀਤਾ, ਮਾਤਾ ਜੀ ਕਈਆਂ ਦਾ ਤਾਪ ਵਰਤ ਰਖਾ ਹੀ ਹਟਾ ਦਿੰਦੇ ਸੀ। ਮਹਾਂਪੁਰਸ਼ ਇਸੇ ਲਈ ਸੰਗਰਾਂਦ ਮੱਸਿਆ ਪੁੰਨਿਆ ਆਦਿ ਵਰਤ ਰੱਖਦੇ ਸਨ। ਨੀਂਦ ਘੱਟ ਆਉਂਦੀ ਹੈ ਤੇ ਭਜਨ ਬਾਣੀ ਵੱਧ ਹੁੰਦੀ ਹੈ। ਜ਼ਮੀਨਾਂ ਜਿਵੇਂ ਦਮ ਕੀਤਾ ਲੋੜਦੀਆਂ ਹਨ, ਤਿਵੇਂ ਮੇਹ ਦਾ ਵੀ ਦਮ ਲੈ ਵਰਤ ਨਾਲ ਤਕੜਾ ਹੋ ਟੁਰਦਾ ਹੈ। ਮਹਾਤਮਾ ਗਾਂਧੀ ਜੀ ਵੀ ਇਸੇ ਕਰਕੇ ਮੌਣ ਵਰਤ ਤੇ ਪਾਣੀ ਦਾ ਵਰਤ ਰੱਖਦੇ ਸੀ। ਸਰੀਰ ਤੇ ਆਤਮਾ ਦੀ ਸ਼ਕਤੀ ਵੱਧ ਜਾਂਦੀ ਹੈ। ਮੁਸਲਮਾਨ ਵੀ ਰੋਜ਼ੇ ਇਸੇ ਲਈ ਰੱਖਦੇ ਹਨ, ਪਰ ਗਲਤੀ ਬਾਅਦ ਕਰਦੇ ਹਨ। ਇੱਕੇ ਦਮ ਮਾਸ ਖਾ ਬਿਮਾਰ ਪੈਂਦੇ ਹਨ ਤੇ ਜੀਆਂ ਦਾ ਘਾਤ ਕਰਦੇ ਹਨ। ਹਿੰਦੂ ਧਰਮ ਤੋਂ ਉਲਟ ਕਾਰ ਟੋਰੀ ਹੈ ਮੁਹੰਮਦ ਨੇ ਤੇ ਬਾਅਦ ਦਿਆਂ ਉੱਕਾ ਬੋਧੀ ਕਰ ਦਿੱਤੀ ਹੈ। ਮਸਤਾਨੇ ਦੀ ਸੇਵਾ ਕਰਨਾ। ਸਤਿਗੁਰੂ ਜੀ ਮਾਈਆਂ ਨੂੰ ਕਹਾਇਆ, ਜਾਂ ਬੱਚੇ ਰੋਣ ਨਾ ਦਿਓ, ਜਾਂ ਦੂਰ ਲੈ ਜਾਂ ਚੁੱਪ ਕਰਾਓ। ਮਸਤਾਨੇ ਗੱਲਾਂ ਕਰਦੇ ਸੁਣ ਕਹਾਇਓ ਨੇ, ਚੁੱਪ ਕਰਕੇ ਸੇਵਾ ਕਰੋ ਜਾਂ ਭਜਨ ਕਰੋ। ਜਿਸ ਤੋਂ ਚੁੱਪ ਨਹੀਂ ਹੁੰਦੀ, ਸੁੱਖਾ ਪੀ ਜੱਕੜ ਜੋ ਮਾਰਦਾ, ਉਸ ਨੂੰ ਕਹੋ ਜਾ ਕੇ ਖੇਤਾਂ ਵਿੱਚ ਘਾਹ ਖੋਤਰੇ। ਇੱਕ ਮਸਤਾਨਾ ਰੀਝ ਨਾਲ ਚੌੜੀ ਕਰਨ ਤੇ ਲੱਗਾ। ਝੱਟ ਬਾਅਦ ਸਤਿਗੁਰੂ ਜੀ ਹੁਕਮ ਕਰ ਹਟਾਇਆ ਕਿ ਇਹ ਸੇਵਾ ਹੋਸ਼ ਵਾਲੇ ਯੋਗ ਹੈ, ਮੈਂ ਇਸ ਤੋਂ ਝੱਕਦਾ ਤੇ ਇਹ ਮੇਰੇ ਤੋਂ ਝੱਕਦਾ ਹੈ। ਕਿਤੇ ਪੁੱਤ ਦਾ ਪਿਆਰ ਪਿਓ ਦੀ ਚਾਦਰ ਨਾ ਚੌੜ ਕਰਦਾ ਹੋਵੇ। ਦਿਆਲ ਸਿੰਘ ਜੀ ਖਸਲੇ ਜ਼ਿਲ੍ਹਾ ਗੁੱਜਰਾਂ ਵਾਲੇ ਦਾ ਸੇਵਾਦਾਰ, ਜਿਸ ਨੇ ਔਖ ਵੇਲੇ ਅਰਦਾਸਾ ਕੀਤਾ ਸੀ, ਸੱਚੇ ਪਾਤਸ਼ਾਹ ਤੇਰੀ ਸੰਗਤ ਦਾ ਚੌਂਕੀਦਾਰਾ ਕਰਾਂਗਾ, ਪਾਕਿਸਤਾਨੋਂ ਬਚਾ ਕੇ ਕੱਢ ਲੈ। ਨਾਮ ਸਿਮਰਨ ਸਮੇਂ ਚੌਕੀਦਾਰਾ ਕੀਤਾ ਤੇ ਸੰਗਤ ਸੇਵਾਦਾਰ ਕਹਿੰਦੀ। ਧਰਮ ਤੇ ਸੋਹਜ ਦੇ ਚਿੰਨ। ਅਰਜ ਕੀਤੀ, ਕਈ ਸਿੱਖ ਥੋੜੇ ਕੇਸਾਂ ਦਾ ਪੱਜ ਲਾ ਕੰਘਾ ਨਹੀਂ ਰੱਖਦੇ, ਤੇ ਮਾਲਾ ਤੋਂ ਬਿਨਾਂ ਹੀ ਆਖਦੇ ਹਨ ਭਜਨ ਪਿਆ ਹੁੰਦਾ ਹੈ। ਸਤਿਗੁਰੂ ਜੀ ਕਿਹਾ, ਕੰਘਾ ਕਿਰਪਾਨ ਵਾਲਾ ਤੇ ਮਾਲਾ ਧਰਮ ਤੇ ਸੋਹਜ ਦੇ ਚਿੰਨ ਹਨ, ਕਦੇ ਨਹੀਂ ਤਿਆਗਣੇ ਯੋਗ ਕਿਸੇ ਸਿੱਖ ਨੂੰ। ਇਹ ਮਨ ਦੀ ਚਲਾਈ ਦੀਆਂ ਮੱਤਾਂ ਹਨ ਕਿ ਕੱਲ੍ਹ ਨੂੰ ਕੁਛ ਕਹਿਣਗੇ, ਕੱਛ ਦੀ ਕੀ ਲੋੜ ਹੈ, ਹੋਰ ਕੱਪੜੇ ਵੀ ਪਰਦਾ ਢੱਕ ਲੈਂਦੇ ਹਨ। ਗੁਰ ਕੀ ਮੱਤ ਤੂੰ ਲੇਹ, ਸਤਿਗੁਰੂ ਜੀ 26 ਅੱਸੂ ਜਲ ਵਰਤਣ ਗਿਆ ਮੈਨੂੰ ਮੱਤ ਦਿੱਤੀ, ਹੱਥ ਨੀਵਾਂ ਕਰਕੇ ਜਲ ਚੂਲੇ ਤੇ ਪਾ ਤੇ ਕਿਹੋ ਨੇ, ਹੁਣ ਐਸਾ ਸਮਾਂ ਹੈ ਕਿ ਕਿਸੇ ਦੇ ਧਰਮ ਸਹੁੰ ਤੇ ਗੱਲ ਨਹੀਂ ਪਾਣੀ ਚਾਹੀਦੀ ਤੇ ਇਕੱਲੇ ਗੱਲ ਕਿਸੇ ਨਾਲ ਨਹੀਂ ਕਰਨੀ ਚਾਹੀਦੀ, ਸਿੱਖ ਮੇਰੇ ਨਾਲ ਵੀ ਗੱਲ ਕਰ ਮੁੱਕਰ ਜਾਂਦੇ ਹਨ। ਸਤਿਗੁਰੂ ਜੀ ਖਾਸ ਵਿਹਾਰ ਬਿਨਾਂ ਤੇ ਵਿਚਾਰ ਬਿਨਾਂ ਕਿਸੇ ਨਾਲ ਗੱਲ ਨਾ ਕਰਦੇ, ਸਦਾ ਜਲ ਦਾ ਗੜਵਾ ਸੇਲਾ ਮਾਲਾ ਘੜੀ ਪਾਸ ਰੱਖਦੇ ਤੇ ਰਾਤ ਲਤੜਾਉਂਦੇ ਵੀ। ਆਪਣਾ ਪੱਠਾ 27 ਅੱਸੂ ਮਿਰਜ਼ਾਪੁਰ ਵਾਲੇ ਥੇੜ ਤੇ ਆਪਣਾ ਪੱਠਾ ਆਰੰਭਿਆ ਦੇਖਣ ਗਏ। ਬਲਰਾਜ ਸਿੰਘ ਮੁਨਸ਼ੀ ਤੇ ਮੰਗਲੀਆ ਰਾਜਪੂਤ ਮਜ਼ਦੂਰਾਂ ਦਾ ਮੁਖਤਾਰ ਆਏ, ਚਰਨੀ ਲੱਗੇ, ਸਭ ਹਾਲ ਪੁੱਛਿਆ ਤੇ ਕਿਹਾ, ਸਿੱਖਾਂ ਦੇ ਖੂਹ ਲਵਾਉਣੇ ਹਨ, ਕੰਮ ਪ੍ਰੇਮ ਨਾਲ ਤੇ ਇਤਫਾਕ ਨਾਲ ਕਰਨਾ, ਭਾਵੇਂ ਰੋਜ਼ਗਾਰ ਵੀ ਹੋਵੇ ਪਰ ਚੰਗਾ ਕੰਮ ਸੇਵਾ ਵੀ ਜਨਤਾ ਦੀ ਹੁੰਦਾ ਹੈ। ਗੱਲਾਂ ਮਜ਼ਹਬੀ ਸਿੱਖਾਂ ਦੀਆਂ। ਸਤਿਗੁਰੂ ਰਾਮ ਸਿੰਘ ਜੀ ਸਮੇਂ ਮੂਮ ਪਿੰਡ ਰਿਆਸਤ ਪਟਿਆਲੇ ਦੇ ਮਜ਼ਹਬੀਆਂ ਲੰਗਰ ਕਰੋ ਦੀ ਅਰਜ਼ ਕੀਤੀ ਸੀ ਤਾਂ ਸਤਿਗੁਰਾਂ ਕਿਹਾ ਸੀ, ਤੁਸੀਂ ਸੰਗਤ ਨੂੰ ਲੋੜ ਵਾਲੇ ਭੂੜੇ ਜੋੜੇ ਵੇਲੇ ਸਿਰ ਬਣਾ ਦਿਆ ਕਰੋ, ਮੁੱਲ ਭਾਵੇਂ ਲਵੋ ਸੋ ਵੀ ਤੁਹਾਡਾ ਲੰਗਰ ਹੀ ਹੋਵੇਗਾ। ਸਰਹਾਲੀ ਦੇ ਨੱਥਾ ਸਿੰਘ ਤੇ ਸਮੁੰਦ ਸਿੰਘ ਮਜ਼ਹਬੀ ਪਿਓ ਪੁੱਤਰ ਲੰਗਰ ਲਈ ਬਾਲਣ ਲਿਆਉਂਦੇ ਸੀ, ਸੋ ਵੀ ਸੇਵਾ ਹੀ ਗੁਰੂ ਹਰੀ ਸਿੰਘ ਜੀ ਦੀ ਜਾਣਦੇ ਸੀ। ਗੁਰੂ ਕੀ ਰੱਖ ਵਿਚਲੇ ਖੂਹ ਤੇ ਸੰਤ ਨਗਰੋਂ ਹੋ ਟਿੱਬੇ ਵਾਲੇ ਖੂਹ ਤੋਂ ਹੋ ਨੇਮ ਘੰਟਾ ਨਾਮ ਸਿਮਰਨ ਦੇ ਵਿੱਚ ਆ ਬੈਠੇ। ਸੰਤਾਲਾ ਸਿੰਘ ਜੀ ਨਾਮ ਸਿਮਰਨ ਬਾਅਦ ਸਤਿਗੁਰੂ ਜੀ ਨੂੰ ਬਚਨ ਸੁਣਾਇਆ। ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਮਜ਼ਹਬੀ ਵੀ ਤਕੜੇ ਹੀ ਸਿੱਕੀ ਤੇ ਸ਼ਕਤ ਵਿੱਚ ਨਿਕਲਦੇ ਹਨ। ਟਿੱਬੀ ਤੇ ਢਾਬਾਂ ਦੇ ਸਟੇਸ਼ਨ ਜਿਹੜੇ ਸੇਖੂਪੁਰ ਵਿੱਚ ਮਜ਼ਹਬੀਆਂ ਨੌਕਰਾਂ ਤੇ ਫੌਜੀ ਪੈਨਸ਼ਨੀਆਂ ਦੇ ਪਿੰਡ ਤੇ ਮੁਰੱਬੇ ਸੀ, ਉਹਨਾਂ ਮਜ਼ਹਬੀਆਂ ਅਕਾਲੀਆਂ ਤੇ ਮਜ਼ਹਬੀਆਂ ਨੂੰ ਡੱਕਾ ਲਾਇਆ ਸੀ। ਕਈ ਸਿੱਖ ਧੀਆਂ ਮਜ਼ਹਬੀਆਂ ਦੀਆਂ ਵਿਆਹ ਲੈਣ ਤੇ ਪੁੱਤਰਾਂ ਨੂੰ ਕੋਈ ਨਾ ਪੁੱਛੇ। ਇੱਕ ਮਜ਼ਹਬੀ ਅਕਾਲੀਆਂ ਦੇ ਦੀਵਾਨ ਵਿੱਚ ਦੋ ਧੀਆਂ ਲਿਆ ਕਿਹਾ, ਕੋਈ ਸਿੱਖ ਵਿਆਹ ਲਵੋ। ਕੁੜੀਆਂ ਸੂਰਤਮੰਦ ਸੀ, ਕਈ ਤਿਆਰ ਹੋ ਗਏ ਤਾਂ ਉਸਨੇ ਆਪਣੇ ਪੁੱਤਰ ਵੀ ਖਿਲਾਰ ਕਿਹਾ, ਕੋਈ ਇਹਨਾਂ ਨੂੰ ਦੇਵੋ ਧੀਆਂ। ਕੋਈ ਨਾ ਉੱਠਿਆ ਪਰ ਇੱਕ ਅਕਾਲੀ ਕਿਹਾ, ਸਾਡੀਆਂ ਧੀਆਂ ਨੂੰ ਗੋਹਾ ਕੂੜਾ ਤੁਹਾਡੇ ਘਰੀ ਜਾ ਸੁੱਟਣਾ ਪੈਣ ਦੇ ਡਰੋਂ ਨਹੀਂ ਜੱਟ ਸਿੱਖ ਦਿੰਦੇ ਤਾਂ ਚੰਗੇ ਮਾਲਕ ਤੇ ਫੌਜੀ ਨੌਕਰ ਪੈਨਸ਼ਨੀ ਮਜ਼ਹਬੀ ਖੜੋ ਕਿਹਾ, ਤੁਹਾਥੋਂ ਮਾਲਕੀ ਤੇ ਤਨਖਾਹ ਇੱਜ਼ਤ ਵੀ ਜ਼ਿਆਦਾ ਹੈ, ਮੇਰੇ ਜਿਹੇ ਕਈਆਂ ਮੇਰੇ ਭਰਾਵਾਂ ਦੀ ਉਹਨਾਂ ਨੂੰ ਦਿਓ, ਹੁਣ ਲਓ ਇਹਦੀਆਂ ਧੀਆਂ ਤੇ ਹੁਣੇ ਸਾਡੇ ਮੁੰਡਿਆਂ ਵੱਲ ਧੀਆਂ ਆਪਣੀਆਂ ਵਿਆਹੋ। ਸਭ ਚੁੱਪ ਕਰ ਗਏ। ਅਕਾਲੀ ਤਾਂ ਉਹਨਾਂ ਮਜ਼ਹਬੀਆਂ ਹੋਕਾ ਫੇਰ ਜੱਟਾਂ ਨੂੰ ਧੀਆਂ ਦੇਣੋਂ ਮਜ਼ਹਬੀ ਰੋਕ ਦਿੱਤੇ, ਨਹੀਂ ਤੇ ਰੰਡੇ ਕਈ ਮਜ਼ਹਬੀਆਂ ਵੱਲ ਝੱਟ ਜਾ ਢੁੱਕਦੇ ਸੀ ਤੇ ਬਟਵਾਰੇ ਸਮੇਂ ਵੀ ਫੌਜੀ ਮਜ਼ਹਬੀਆਂ ਉਹਨਾਂ ਨੂੰ ਸੁਰੱਖਿਅਤ ਲੈ ਆਉਂਦਾ ਸੀ। ਉਹਨਾਂ ਮਜ਼ਹਬੀਆਂ ਸਿੱਖਾਂ ਨੇ ਆਪਣੀ ਮਿਸਾਲ ਕਾਇਮ ਕਰ ਵਿਖਾਈ ਸੂਰਮੇ ਸਿੰਘਾਂ ਵਾਲੀ। ਸਤਿਗੁਰੂ ਜੀ ਬਚਨ ਕੀਤਾ, ਕੀ ਕਰੀਏ, ਇਸ ਅੰਗਰੇਜ਼ਾਂ ਦੀ ਮੱਤ ਵਰਤਣ ਵਾਲੀ ਸਰਕਾਰ ਨੇ ਉਹਨਾਂ ਸੂਰਮੇ ਮਜ਼ਹਬੀਆਂ ਨੂੰ ਖਿੰਡਾ ਕੇ ਕੁਝ ਪਟਿਆਲੇ ਤੇ ਕੁਝ ਅਲਵਰ ਰਿਆਸਤ ਵੱਲ ਸੁੱਟ ਦਿੱਤਾ। ਮਤੇ ਇਕੱਠੇ ਬਹਿ ਸਾਡੀ ਪਰਵਾਹ ਨਾ ਕਰਦੇ ਹੋਣ, ਜਿਵੇਂ ਸਾਡੇ ਤੋਂ ਡਰੇ ਤੇੜਾਂ ਭਾਲਦੇ ਹਨ। ਸਤਿਗੁਰੂ ਜੀ ਬਚਨ ਕੀਤਾ, ਇੱਕ ਅਗੰਮ ਸਿੰਘ ਰਾਗੀ ਰੱਤੇ ਟਿੱਬੇ ਦਾ ਪੱਕਾ ਕੂਕਾ ਸੀ, ਜੋ ਸ਼ਬਦ ਪੜ੍ਹਦਾ ਮਸਤ ਹੋ ਵਾਜਾ ਛੱਡ ਨੱਚਣ ਵੀ ਲੱਗ ਪੈਂਦਾ ਸੀ ਤੇ ਕੱਪੜੇ ਪਾੜ ਦਿੰਦਾ ਸੀ ਆਪਣੇ, ਮੇਲੇ ਵੀ ਕਰਦਾ ਤੇ ਮੇਲੇ ਤੇ ਹੋਕਾ ਦਿੰਦਾ ਸੀ। ਜਿਸ ਕੋਲ ਹੋਲੇ, ਨਿਮਾਣੀ, ਵੈਸਾਖੀ, ਦੀਵਾਲੀ 'ਤੇ ਜਾਣ ਯੋਗ ਪਹਾੜਾ ਜਾਂ ਜੋੜਾ ਕੱਪੜਾ ਨਾ ਹੋਵੇ। ਸੋ ਮੇਰੇ ਤੋਂ ਮਾਇਆ ਲਵੋ, ਮੇਰੇ ਪਾਸ ਗੁਰੂ ਕਾ ਖਜ਼ਾਨਾ ਬਹੁਤ ਹੈ। ਬੇਅੰਤ ਹੈ ਕਹਿ ਪੁੱਛ ਭਾਲ ਮਾਇਆ ਸਿੱਖਾਂ ਨੂੰ ਦਿੰਦਾ ਸੀ ਅਤੇ ਮਸਤ ਹੋ ਕੇ ਸ਼ਬਦ ਪੜ੍ਹਦਾ ਸੀ। ਸਿਫਤ ਜਿਨ੍ਹਾਂ ਕੋ ਬਖਸੀ ਹੈ ਸੇਈ ਪੋਤੇਦਾਰ, ਕੁੰਜੀ ਜਿਨ ਕਉ ਦਿੱਤੀ ਆ ਤਿੰਨਾਂ ਮਿਲੇ ਭੰਡਾਰ। ਅਗੰਮ ਸਿੰਘ ਦਾ ਸੰਤ ਜਿਉਣ ਸਿੰਘ ਜੀ ਸਰਹਾਲੀ ਅਤੇ ਲਾਭ ਸਿੰਘ ਵਰਨ ਨਾਲ ਪ੍ਰੇਮ ਵੀ ਬੜਾ ਸੀ। ਭਾਈ ਹਰਨਾਮ ਸਿੰਘ ਰਾਗੀ, ਸਤਿਗੁਰ ਜੀ ਬਚਨ ਸੁਣਾਇਆ, ਏਕ ਸਮੇਂ ਹਰਨਾਮ ਸਿੰਘ ਜੀ ਸਾਖੀਆਂ ਹੀ ਕਰਦੇ ਰਹੇ। ਸੰਤ ਜਿਉਣ ਸਿੰਘ ਜੀ ਕਿਹਾ, ਗੁਰਬਾਣੀ ਸੁਣਾ ਤਾਂ ਕਿਹੋ ਸੂ, ਜੇ ਨਹੀਂ ਚੰਗਾ ਲੱਗਦਾ ਤਾਂ ਤੂੰ ਉੱਠ ਕੇ ਚਲਾ ਜਾ। ਸੰਤਾਲਾ ਸਿੰਘ ਜੀ ਸੰਤਾਂ ਦੀ ਹੱਤਕ ਦਾ ਬੋਲਾ ਸੋਹਣਾ, ਮਾਰਨ ਨੂੰ ਉੱਠੇ, ਸਿੱਖਾਂ ਮਸਾਂ ਬਚਾਇਆ। ਮੇਰੇ ਕੋਲ ਸ਼ਿਕਾਇਤ ਆਈ, ਮੈਂ ਦੋਹਾਂ ਦੀ ਗੱਲ ਸੁਣੀ ਅਤੇ ਜਾਪਿਆ ਹਰਨਾਮ ਸਿੰਘ ਦੀ ਕੂਣੀ ਭੈੜੀ ਏ ਅਤੇ ਆਹਲਾ ਸਿੰਘ ਜੀ ਕੁਥਾਰਾ ਕੂਣਾ ਸਹਾਰਦੇ ਨਹੀਂ। ਮੈਂ ਕਿਹਾ, ਤੁਸੀਂ ਹੁਣ ਦੋਵੇਂ ਆਪੇ ਅੰਦਰੋਂ ਆਈ ਸੋਝੀ ਨਾਲ ਹੀ ਸੁਧਰੋਗੇ। ਜੇ ਤੁਸੀਂ ਆਪੋ ਵਿੱਚ ਇਸ ਤਰ੍ਹਾਂ ਰਹੋ ਤਾਂ ਮੈਂ ਦੀਵਾਨ ਵਿੱਚ ਨਹੀਂ ਜਾਣਾ। ਇਹ ਸੁਣ ਦੋਵੇਂ ਚੁੱਪ ਕਰ ਗਏ। ਅਗਲੇ ਰੋਜ਼ ਹਰਨਾਮ ਸਿੰਘ ਆਪਣਾ ਮੂੰਹ ਕੱਪੜੇ ਨਾਲ ਬੰਨ ਕੇ ਆਇਆ ਅਤੇ ਮੈਨੂੰ ਸੁਨੇਹਾ ਭੇਜਿਆ, ਉਹ ਦੀਵਾਨ ਵਿੱਚ ਆਵੇ, ਮੈਂ ਮੂੰਹ ਦੀ ਪੂਰੀ ਦੁਆ ਕਰਕੇ ਅੱਜ ਆਇਆ ਹਾਂ। ਸੰਤਾਲਾ ਸਿੰਘ ਜੀ ਇਹ ਸੁਣ ਕਿਹਾ, ਜੇ ਉਹ ਸੁਧਰ ਜਾਵੇ ਤਾਂ ਮੈਂ ਉਸਦੇ ਚਰਨ ਚੁੰਮਣ ਨੂੰ ਤਿਆਰ ਹਾਂ। ਦੀਵਾਨ ਵਿੱਚ ਆ ਮੈਂ ਪੁੱਛਿਆ, ਹਰਨਾਮ ਸਿੰਘ ਜੀ ਤੁਸਾਂ ਮੂੰਹ ਕਿਉਂ ਵੱਧਾ? ਉਸ ਦੱਸਿਆ, ਇਹ ਕੁਥਾਰਾ ਕੂਣੋਂ ਨਹੀਂ ਰਹਿੰਦਾ ਅਤੇ ਸਾਧ ਸੰਗਤ ਨਾਲ ਫਿੱਕਾ ਪੈਂਦਾ ਹੈ। ਵੱਧਾ ਇਸ ਲਈ ਏ ਜੋ ਚੇਤਾ ਰਵੇ, ਇਸ ਲਈ ਵੱਧਾ ਹੈ। ਇਹ ਸੁਣ ਸੰਤਾਲਾ ਸਿੰਘ ਜੀ ਹਰਨਾਮ ਸਿੰਘ ਜੀ ਦੀ ਚਰਨੀ ਲੱਗੇ ਅਤੇ ਕਿਹਾ, ਤੂੰ ਧਨ ਹੈ ਜਿਸਨੇ ਭੁੱਲ ਮਨ ਆਪਣੇ ਮਨ ਅਤੇ ਮੂੰਹ ਦਾ ਦਾਰੂ ਸੋਚ ਕੀਤਾ ਹੈ। ਮੈਂ ਇਹ ਉੱਪਰ ਲਿਖੇ ਅਗੰਮ ਸਿੰਘ ਮਜ਼੍ਹਬੀ ਰਾਗੀ ਅਤੇ ਸੰਤ ਹਰਨਾਮ ਸਿੰਘ ਜੀ ਰਾਗੀ ਹੋਰਾਂ ਦੇ ਬਚਨ ਸੁਣ ਕਿਹਾ, ਧੰਨ ਗੁਰੂ ਕੇ ਸਿੱਖ ਹਨ, ਐਸੇ ਉੱਚੇ ਸੁੱਚੇ ਜੀਵਨ ਨਿਭਾਉਂਦੇ ਹਨ। ਤਾਂ ਸਤਿਗੁਰੂ ਜੀ ਕਿਹਾ, ਇਹਨਾਂ ਅਗੰਮ ਸਿੰਘ ਜਿਹਾ ਅਤੇ ਹਰਨਾਮ ਸਿੰਘ ਜਿਹਾ ਹੋਣਾ ਔਖਾ ਹੈ। ਹਰਨਾਮ ਸਿੰਘ ਜੀ ਤਾਂ ਮੁਰੱਬਿਆਂ ਦੇ ਮਾਲਕ ਹੋ, ਮੇਰੇ ਕਹੇ ਭੈਣੀ ਸਾਹਿਬ ਟੇਕ, ਬੱਚਿਆਂ ਨੂੰ ਜੋ ਸੰਗੀਤ ਦਾ ਗੁਣ ਉੱਚਾ ਅਤੇ ਰਸੀਲਾ ਦਿੱਤਾ ਅਤੇ ਨਿਰਲੋਭ ਰਿਹਾ, ਹਰ ਇੱਕ ਨਹੀਂ ਹੋ ਸਕਦਾ। ਭਾਈ ਕਾਨ ਸਿੰਘ ਨਾਭਾ ਬਾਰੇ, ਸਤਿਗੁਰ ਜੀ ਦਸਮ ਗ੍ਰੰਥ ਦਾ ਅਤੇ ਆਦਿ ਗ੍ਰੰਥ ਜੀ ਦਾ ਪਾਠ ਕਰਨ ਵੇਲੇ ਭਾਈ ਕਾਨ ਸਿੰਘ ਜੀ ਨਾਭਾ ਦਾ ਲਿਖਿਆ ਮਹਾਨ ਕੋਸ਼ ਕੋਲ ਰੱਖਦੇ। ਮੈਂ ਕਿਹਾ, ਭਾਈ ਸਾਹਿਬ ਬੜੀ ਮਿਹਨਤ ਕੀਤੀ ਹੈ। ਤਾਂ ਕਿਹੋ ਨੇ, ਨਾਭਾ ਜੀ ਨੇ ਕਈ ਹਜ਼ਾਰ ਤੋਂ ਉੱਤੇ ਸ਼ਬਦ ਦਾ ਟੀਕਾ ਕੀਤਾ, 13 ਸਾਲ ਰੋਜ਼ 7 ਘੰਟੇ ਮਿਹਨਤ ਕੀਤੀ ਹੈ। ਤਾਂ ਕਿਹੋ ਨੇ, ਜੋ ਕੰਮ ਨੇਮ ਨਾਲ ਕੀਤਾ ਜਾਵੇ ਬਿਰਤੀ ਜੁੜੀ ਰਹਿੰਦੀ ਹੈ। ਮੈਂ ਜ਼ਬਾਨ ਸਰਲ ਕਰਨ ਲਈ ਹਨੂਮਾਨ ਨਾਟਕ ਦੇ 21 ਪਾਠ ਕੀਤੇ ਸੀ ਅਤੇ 100 ਕੁ ਪਾਠ ਅਤੇ ਆਦਿ ਦਾ ਹੁਣ ਤੱਕ ਹੋ ਗਿਆ ਹੋਵੇਗਾ, ਜਦੋਂ ਦੇ ਕਰਨੇ ਸ਼ੁਰੂ ਕੀਤੇ ਹਨ। ਅਤੇ ਕਿਹੋ ਨੇ, ਮਿਹਨਤ ਬਿਨਾਂ ਮੁਰਾਤਵੇ ਮੰਗਣ ਭੁੱਲ ਉਹਨਾਂ ਦੀ ਭਾਰੀ, ਕਿਸੇ ਨੇ ਕੀਤੇ ਤਜਰਬੇ ਤੋਂ ਹਿਸਾਬ ਲਾ ਹੀ ਕਿਹਾ ਹੈ। ਸ਼ਕਤੀ ਜਾਤ ਸਤ ਦੀ, ਇੱਕ ਦਿਨ ਜਾਤ ਸਤ ਦੇ ਬਚਨ ਕਰਦਿਆਂ ਸਤਿਗੁਰੂ ਜੀ ਕਿਹਾ, ਇਹਨਾਂ ਵਿੱਚ ਸੱਤਾ ਤੇ ਬੜੀ ਹੈ ਪਰ ਰਹਿੰਦੇ ਬੜੇ ਕਠਿਨ ਹਨ। ਕਿਹੋ ਨੇ, ਏਕ ਸਮੇਂ ਔੜ ਲੱਗੀ ਤੇ ਰਾਜੇ ਫਰੀਦਕੋਟ ਦੇ ਵਜ਼ੀਰ ਨੇ ਕਿਹਾ, ਕੋਈ ਸਤੀ ਕਿਸੇ ਜਤੀ ਪੁਰਸ਼ ਤੇ ਜਲ ਪਾਵੇ ਤਾਂ ਵਰਖਾ ਹੋਵੇਗੀ, ਕੋਈ ਪੁਰਸ਼ ਨਾਰੀ ਨਾ ਹੌਸਲਾ ਕਰੇ। ਅੰਤ ਰਾਜਾ ਆਪ ਹੀ ਹੋ ਬੈਠਾ ਤਾਂ ਇੱਕ ਹਰੀਜਨ ਇਸਤਰੀ ਮੂੰਹ ਵਲੇਟ ਆ ਉਸਦੇ ਪੈਰਾਂ ਤੇ ਜਲ ਪਾਇਆ ਤਾਂ ਝੱਟ ਬਾਅਦ ਬੱਦਲ ਹੋ ਵਰਖਾ ਹੋਈ। ਇਸ ਰਾਜੇ ਨੇ ਬਦਚਲਣੀ ਤੋਂ ਆਪਣੇ ਪੁੱਤਰ ਨੂੰ ਕੈਦ ਕੀਤਾ ਸੀ ਅਤੇ ਕਿਹਾ ਸੀ, ਜੇ ਅਸੀਂ ਆਪ ਨਾ ਰੁਕਾਂਗੇ ਤਾਂ ਰੋਕੇਗਾ ਕੌਣ? ਰਸ ਪੈਣ 'ਤੇ ਬਚਨ ਕਰਦਿਆਂ ਕਿਹੋ ਨੇ, ਜੋ ਰਿਖੀ ਇੱਕ ਥਾਂ ਬੈਠੇ ਹੀ ਮੁੱਦਤ ਗੁਜ਼ਾਰ ਦਿੰਦੇ ਸੀ ਅਤੇ ਜਿਵੇਂ ਮਜਨੂੰ ਜੰਗਲ ਵਿੱਚ ਖੜੋ ਕਈ ਚਿਰ ਗੁਜ਼ਾਰਿਆ ਸੀ। ਉਸ ਤਰ੍ਹਾਂ ਏਕ ਸਮੇਂ ਸ਼ੇਖੂਪੁਰੇ ਬਸੰਤ ਦੇ ਮੇਲੇ 'ਤੇ ਰਾਗੀ ਕਾਲੂ ਸੰਦਲ ਨਾਲ ਰਲ ਸ਼ਬਦ ਪੜ੍ਹਦਿਆਂ ਮੇਰੇ ਸਮੇਤ ਸੰਗਤ ਦੇ ਅੰਮ੍ਰਿਤ ਵੇਲੇ ਤੋਂ ਇੱਕ ਚੌਂਕੜੇ ਬੈਠਿਆਂ 12 ਵੱਜ ਗਏ ਸੀ। ਕਿਸੇ ਨੇੜੇ ਬੈਠੇ ਉੱਠ ਨਾ ਜਲ ਛਕਿਆ, ਨਾ ਜਲ ਵਰਤਿਆ ਸੀ। ਰਸ ਚੀਜ਼ ਹੀ ਐਸੀ ਹੈ, ਬੱਲੇ ਬੱਲੇ। 27 ਰਾਤ ਸੰਤ ਦਸੰਧਾ ਸਿੰਘ ਜੀ ਮੌਜ ਨਾਲ ਕਦੇ ਕਦੇ ਹਰੀਅੰਗ ਬੋਲਦੇ ਸੀ, ਜਿਵੇਂ ਉਹਨਾਂ ਦਾ ਸਦਾ ਸੁਭਾਅ ਸੀ। ਤਿਵੇਂ ਵੀ ਰੀਸ ਨਾਲ ਸੰਤੋਖ ਸਿੰਘ ਝੱਬਰਾਂ ਦਾ ਮਸਤਾਨਾ ਬੱਲੇ ਬੱਲੇ ਕਹਿੰਦਾ ਸੀ। ਸਵੇਰੇ ਸਤਿਗੁਰ ਜੀ ਭਜਨ ਬਿਲਾਸ ਹੁੰਦੇ ਸਮੇਂ ਪੁੱਛਿਆ, ਰਾਤ ਕੰਤ ਆਇਆ ਸੀ ਤੁਸਾਂ ਦੋਹਾਂ ਕੋਲ ਕਿ ਰੀਸ ਹੀ ਉਂਝ ਹੁੰਦੀ ਸੀ? ਉਹਨਾਂ ਦੱਸਿਆ ਉਂਝ ਹੀ ਮੌਜ ਮੇਲਾ ਹੁੰਦਾ ਸੀ। ਮੈਂ ਅਰਜ਼ ਕੀਤੀ, ਵੱਡੇ ਸਤਿਗੁਰਾਂ ਗੁਰੂ ਰਾਮ ਸਿੰਘ ਜੀ ਵੇਲੇ ਵੀ ਐਸੇ ਮੌਜ ਮੇਲੇ ਮੇਲੀਆਂ ਨਾਲ ਹੁੰਦੇ ਸੀ। ਤਾਂ ਸਤਿਗੁਰੂ ਜੀ ਦੱਸਿਆ, ਬਿਰਧ ਸਾਧ ਦੱਸਦੇ ਸੀ ਜਦ ਮੰਦਰ ਵਿੱਚ ਜੋੜ ਬੈਠਦੇ, ਕਿਸੇ ਦਿਨ ਸਤਿਗੁਰਾਂ ਕਹਿਣਾ, ਦੱਸੋ ਭਾਈ ਕਿਹੜੀ ਚੀਜ਼ ਲਾਣ 'ਤੇ ਕੇਸ ਸਿਰ 'ਤੇ ਉੱਗ ਪੈਂਦੇ ਹਨ? ਤਾਂ ਸੂਬਾ ਪਹਾੜਾ ਸਿੰਘ ਕਹਿਣਾ, ਕਿਉਂਕਿ ਉਹਨਾਂ ਦੇ ਸਿਰ 'ਤੇ ਕੇਸ ਨਾ ਸੀ। ਹਾਂ ਹਾਂ, ਤੁਸੀਂ ਤਾਂ ਅਕਾਲ ਬੁੰਗੇ ਜਾ ਕੇ ਇਹੋ ਜਿਹੀਆਂ ਘੁੱਦਤਾਂ ਸੋਚਦੇ ਰਹਿੰਦੇ ਹੋ ਕਿ ਅੱਜ ਕੀ ਜਾ ਕੇ ਫਲਾਣੇ ਨੂੰ ਕਹਿਣਾ ਹੈ। ਸਤਿਗੁਰੂ ਜੀ ਸਿੱਖਾਂ ਨਾਲ ਖੇਡਦੇ, ਹੱਸਦੇ ਅਤੇ ਖੁਸ਼ੀ ਵੰਡਦੇ ਸੀ। ਮੈਂ ਦੇਖਿਆ ਹੈ ਸਤਿਗੁਰੂ ਜੀ ਉਸੇ ਤਰ੍ਹਾਂ ਸਿੱਖਾਂ ਨਾਲ ਕੋਈ ਬੀਤੀ ਜਾਂ ਨਵੀਂ ਗੱਲ ਛੇੜ ਹਾਸ ਬਿਲਾਸ ਕਰਦੇ ਸੀ। ਸਤਿਗੁਰੂ ਜੀ ਰਾਤ ਸੰਤਾਂ ਦੀ ਤਮੋਟੀ ਪਾਸਾ ਕੀਰਤਨ ਵਿੱਚ ਢੋਲਕ ਮੱਠੀ ਮੱਠੀ ਵੱਜਦੀ ਨਾਲ ਸ਼ਬਦ ਪੜ੍ਹਦੇ ਅਤੇ ਸੰਤ ਸਾਧ ਸਤਿਗੁਰੂ ਜੀ ਨੂੰ ਖੂਹ ਕੋਲ ਕੋਠੇ ਤੱਕ ਛੱਡਣ ਆਉਂਦੇ। ਸਤਿਗੁਰ ਜੀ ਕਹਿੰਦੇ, ਹੁਣ ਤੁਸੀਂ ਪਰਤ ਜਾਓ ਡੇਰੀ। ਸਭ ਸਾਧ ਅਤੇ ਸਤਿਗੁਰੂ ਜੀ ਲਿਖੀਆਂ ਤਰ੍ਹਾਂ ਬਿਰਤੀ ਬਣਾ ਰਹਿੰਦੇ। ਪਰਮਾਰਥ ਬਿਨਾਂ ਵਿਹਾਰ ਦੀ ਕਿਸੇ ਨੂੰ ਸੁਰਤ ਹੀ ਨਾ ਸੀ। ਮੇਰੇ 'ਤੇ ਕਿਰਪਾ। ਇੱਕ ਦਿਨ ਸਤਿਗੁਰੂ ਜੀ ਮੈਨੂੰ ਪੁੱਛਿਆ, ਤੂੰ ਇੱਥੇ ਹੀ ਜੀਵਨ ਨਗਰ ਰਹਿਣਾ ਹੈ ਕਿ ਪਿੰਡ? ਮੈਂ ਉੱਤਰ ਦਿੱਤਾ, ਕੁਝ ਦਿਨ ਤੇ ਮੇਰਾ ਮਨ ਪਿੰਡ ਹੀ ਜਾਂਦਾ ਰਿਹਾ, ਹੁਣ ਰਸ ਬਣ ਗਿਆ। ਮਨ ਕਹਿੰਦਾ ਇਹੋ ਹੀ ਸੁੱਖ ਬਣਿਆ ਰਹੇ। ਮੈਂ ਅਰਜ਼ ਕਰਦਾ ਹਾਂ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਇਹ ਸੁਣ ਸਤਿਗੁਰੂ ਜੀ ਕਿਹਾ, ਤੇਰੀ ਇਹ ਮੰਗ ਬਾਬੇ ਆਦਮ ਦੀ ਇਸਤਰੀ ਭੇਖਾਂ ਵਾਂਗੂ ਦੀ, ਇਵੇਂ ਉਸ ਮੰਗਿਆ ਸੀ, ਸੋਨੇ ਦੀ ਮਧਾਣੀ ਹੋਵੇ, ਨੂੰਹ ਰਿੜਕਦੀ ਵੇਖਾਂ, ਉਹਦੀ ਗੋਦੀ ਲਾਲ ਜੋ ਖੇਡੇ, ਇਹ ਵਾਰ ਮੰਗਦੀ ਭੇਖਾਂ। ਜੇ ਨਾਮ ਦਾ ਸੁੱਖ ਹਰ ਰਸ ਦੀ ਸੋਭਾ ਮਿਲੇ ਤੇ ਚਿੰਤਾ ਕੋਈ ਨਾ ਰਹੇ, ਤਾਂ ਦਰਸ਼ਨ ਸਤਿਗੁਰੂ ਜੀ ਦੇ ਦੀ ਮੰਗ ਵਿੱਚ ਆ ਜਾਂਦੀ ਹੈ। ਮੈਂ ਅਰਜ਼ ਕੀਤੀ, ਮੇਰੀ ਇਹੋ ਮੰਗ ਹੈ ਕਿ ਜਸ ਆਪਦਾ ਅਤੇ ਸਤਿਗੁਰੂ ਰਾਮ ਸਿੰਘ ਜੀ ਦਾ ਅਚਿੰਤ ਹੋ ਕੇ ਲਿਖਾਂ। ਅਤੇ ਅਕਾਲ ਪੁਰਖ ਸਤਿਗੁਰ ਜੀ ਖੁਸ਼ ਹੋ ਬਚਨ ਕੀਤਾ, ਮੈਂ ਤਾਂ ਕਹਿੰਦਾ ਹਾਂ ਇਹ ਮੰਗਾਂ ਤੇਰੀਆਂ ਤਿੰਨੇ ਪੂਰੀਆਂ ਹੋਣ, ਅਚਿੰਤ ਹੋ ਗੁਰੂ ਜਸ ਲਿਖਣ ਦੀਆਂ ਅਤੇ ਸਤਿਗੁਰਾਂ ਦੇ ਦਰਸ਼ਨ ਦੀ। ਸੋ ਸਾਧ ਸੰਗਤ ਜੀ, ਦੋ ਤਾਂ ਪੂਰੀਆਂ ਹੋ ਹੀ ਗਈਆਂ ਹਨ, ਅਚਿੰਤ ਹੋ ਗੁਰੂ ਜਸ ਲਿਖਦਾ ਹਾਂ, ਤੀਜੀ ਵੀ ਪੂਰੀ ਹੋਵੇਗੀ, ਭਾਵੇਂ ਮੈਂ ਦੱਸ ਨਾ ਕਿਸੇ ਨੂੰ ਸਕਾਂ, ਕਿਉਂਕਿ ਬਚਨ ਗੁਰੂ ਜੋ ਪੂਰਾ ਕਹਿਓ ਮੈਂ ਸ਼ੀਕ ਗਾਂਠੜੀ ਵਾਧਾ ਅਤੇ ਮੇਰੀ ਪ੍ਰਤੀਤ ਹੈ। ਸੰਤ ਦਸੌਂਦਾ ਸਿੰਘ। ਦਸੌਂਦਾ ਸਿੰਘ ਜੀ ਇੱਕ ਦਿਨ ਮਸਤੀ ਵਿੱਚ ਪਿਆ, ਨਾ ਅੱਠ ਪਹਿਰ ਅੱਖ ਖੋਲ੍ਹੀ, ਨਾ ਕੁਝ ਖਾਧਾ ਪੀਤਾ ਅਤੇ ਨਾ ਪਾਸਾ ਪਰਤਿਆ, ਨਾ ਬੋਲੇ, ਰੰਗ ਲਾਲ ਅਨੂਪ ਸਰੂਪ ਮਗਨ ਲੱਗਾ। ਸਤਿਗੁਰੂ ਜੀ ਦੇਖ ਬਚਨ ਕੀਤਾ, ਜਿਤਨਾ ਪਰਵਿਰਤ ਮਾਰਗ ਵਿੱਚ ਦੁੱਖ ਹੈ ਉਤਨਾ ਹੀ ਨਿਰਵਿਰਤ ਪੱਖ ਵਿੱਚ ਸੁੱਖ ਹੈ। ਵੇਖੋ ਮਹਾਂਗ੍ਰਸਥੀ ਹੋ ਗਏ, ਇਹ ਕੈਸਾ ਰਾਮ ਰੰਗ ਵਿੱਚ ਮੱਤੈ ਰਤਾ ਹੈ। ਮਾਤਾ ਜੀ ਕਿਹਾ ਕਰਦੇ ਸੀ, ਵਿਆਹੋਂ ਪਹਿਲਾਂ ਮਾਨਸ ਹੁੰਦਾ ਹੈ ਅਤੇ ਬਾਅਦ ਚੌਖਰ ਬਣ ਨਿਉਂ ਕੇ ਚੱਲਦਾ ਹੈ। ਪੁੱਤਰ ਹੋਣ 'ਤੇ ਚਿੱਚੜ ਵਾਂਗੂ ਚਿੱਤੋਂ ਹੋ ਪਰਮਾਰਥੋਂ ਲਾਮ ਕਰਨ ਲੱਗ ਪੈਂਦਾ ਹੈ। ਜਦ ਕਟੰਬੀ ਹੋ ਜਾਂਦਾ ਤਾਂ ਕਣਕੋਲ ਤਰ੍ਹਾਂ ਹੋਇਆ ਰਹਿੰਦਾ। ਕਿਤੋਂ ਕਿਸੇ ਦੀ ਥੋੜ ਕਿਸੇ ਦਾ ਮਿਹਣਾ ਲੱਗਦਾ, ਪਰ ਗੁਰਮੁਖ ਮਾਇਆ ਵਿੱਚ ਉਦਾਸੀ ਵਾਲਾ ਵਿਰਲਾ ਫੇਰ ਵੀ ਸੁਖੀ ਰਹਿੰਦਾ। ਮਾਤਾ ਚੰਦ ਕੌਰ ਜੀ। ਮਾਤਾ ਚੰਦ ਕੌਰ ਜੀ ਅੰਮ੍ਰਿਤ ਵੇਲੇ ਭੀ ਤੇ ਕਥਾ ਸਮੇਂ ਤੇ ਨਾਮ ਸਿਮਰਨ ਵਿੱਚ ਭੀ ਜਾਂਦੇ। ਸਾਥ ਬਾਜੇ ਦੀ ਬੀਬੀ ਭਗਵਾਨ ਕੌਰ ਤੇ ਹੋਰ ਮਾਈਆਂ ਭੀ ਹੁੰਦੀਆਂ। ਮਾਤਾ ਜੀ ਦਾ ਚੌਂਕੜਾ ਅਤੇ ਸੁੰਦਰ ਦੈਵੀ ਸਰੂਪ ਦੱਸਦਾ ਕਿ ਇਹ ਕੁਦਰਤੀ ਚੀਜ਼ ਹੈ। ਇਸਤਰੀ ਜਾਮੇ ਦੀ ਦੁਰਲੱਭ ਹੈ। ਆਸਾ ਦੀ ਵਾਰ ਦਾ ਭੋਗ ਹਨੇਰੇ ਹੀ ਪੈਂਦਾ ਸੀ। ਚੰਡੀ ਦੀ ਵਾਰ ਸਭ ਆਪਣੀ ਡੇਰੀ ਪੁੱਜ ਪੜ੍ਹਦੇ ਸੀ। ਘਸੀਟਾ ਸਿੰਘ, ਭਗਤ ਸਿੰਘ। ਇੱਕ ਦਿਨ ਸਤਿਗੁਰੂ ਜੀ ਭਗਤ ਸਿੰਘ ਅਤੇ ਘਸੀਟਾ ਸਿੰਘ ਦੀ ਦੁਬਧਾ ਨੂੰ ਨਾ ਮਿਟਦਾ ਸੁਣ ਬਚਨ ਕੀਤਾ। ਮਨ ਕੀ ਮਤ ਮੈਂ ਸਗਲ ਤਿਆਗੀ, ਵਾਲਾ ਥਾਂ ਬੜਾ ਦੂਰ ਹੈ। ਘਸੀਟਾ ਸਿੰਘ ਅਤੇ ਭਲਾ ਚੌਧਰ ਦੇ ਦੁੱਖੋਂ ਉੱਕਾ ਮਨੋ ਮੈਥੋਂ ਹੋ ਹੀ ਵੱਖ ਫਿਰਦਾ ਹੈ। ਭਗਤ ਸਿੰਘ ਵੀ ਕਰੇ ਸੋ ਚੰਗੀ ਮਾਣ, ਦੂਈ ਗਣਿਤ ਲਾਹੇ, ਅੱਜ ਕੱਲ੍ਹ ਨਹੀਂ ਵਰਤਦਾ ਅਤੇ ਕਿਹੋ ਨੇ ਗੁਰੂ ਉਸ 'ਤੇ ਕਿਰਪਾ ਕਰੇ। ਉਸ ਘੋੜਿਆਂ ਦੀ ਸਵਾਰੀ ਕਰ, ਗੁਰੂ ਕੇ ਲੰਗਰ ਦੀ ਸੇਵਾ ਬੜੇ ਸਾਫ਼ ਦਿਲੋਂ ਕੀਤੀ ਏ। ਧਰਮ ਕਰਮ। ਇੱਕ ਦਿਨ ਧਰਮ ਕਰਮ ਅਤੇ ਬਚਨ ਕਰਦਿਆਂ ਕਿਹੋ ਨੇ, ਧਰਮ ਕਰਮ ਕਿਸੇ ਵੇਲੇ ਭੀ ਕੋਈ ਕਰੇ ਚੰਗੇ ਹਨ, ਪਰ ਪੁੱਗ ਕੇ ਰਾਮ ਆਸਰੇ ਅਤੇ ਇਹ ਛੱਡ ਦਿੱਤੇ ਜਾਣ ਤਾਂ ਦੋਸ਼ ਭੀ ਕੋਈ ਨਹੀਂ। ਨਕੌੜੇ ਦੀ ਸੰਗਤ ਤੋਂ ਨਲਕਾ ਅਤੇ ਚਾਹ ਛੁਡਾ, ਉਗਰਾਹੀ ਮੇਲੇ ਯੋਗ ਕਰ ਆਉਂਦੀ ਲੈ ਸਤਿਗੁਰੂ ਜੀ ਬਚਨ ਕੀਤਾ। ਸੰਤ ਸਾਹਿਬ ਸਿੰਘ ਜੀ ਲੋਹਗੜ੍ਹ ਵਾਲਿਆਂ ਜਿਨ੍ਹਾਂ ਨੂੰ ਸਾਧ ਜਨ ਮੇਜਰ ਵੀ ਆਖਦੇ ਸੀ, ਇਹ ਭੰਮਾ ਬੱਧੀ ਦੇ ਸੀ। ਮੈਨੂੰ ਇੱਕ ਸਮੇਂ ਕਿਹਾ ਸੀ, ਤੂੰ ਕਹੋ ਅਤੇ ਵਿਹਾਰ ਮਾਤਰ ਸਭ ਨੂੰ ਬੇਝੱਕ, ਪਰ ਇਹ ਆਸਣ ਸਤਿਗੁਰੂ ਰਾਮ ਸਿੰਘ ਜੀ ਦਾ ਸਮਝ ਅੰਦਰੋਂ ਸਭ 'ਤੇ ਬਖਸ਼ਿਸ਼ ਹੀ ਰੱਖਣੀ ਹੈ। ਇਹੋ ਮਤ ਵਿਚਾਰ ਅਰਦਾਸਾ ਕੀਤਾ ਹੋਇਆ ਹੈ। ਮੇਰੇ ਮਨ ਵਿੱਚ ਕਿਸੇ ਦੇ ਮੰਦੇ ਦਾ ਫੁਰਨਾ ਵੀ ਨਾ ਆਵੇ। ਦੋ ਕੱਤਕ ਮੋਣ ਵਰਤ ਸੀ ਸਭ ਦਾ, ਸੁੰਨ ਮਸੁੰਨ ਹੀ ਸਭ ਹੋਏ ਦਿਸਦੇ ਸੀ ਡੇਰੇ ਤੇ ਤੰਬੂ। ਸਤਿਗੁਰ ਜੀ ਆਪੇ ਆ ਸੇਵਾ ਦੇ ਲੱਗੇ, ਸਿੱਖਾਂ ਨੂੰ ਸਮੇਤ ਬੈਲਾਂ ਬੰਦਿਆਂ ਦੇ ਖੁਸ਼ੀਆਂ ਦਿੰਦੇ, ਟਿੱਬੇ ਦੇ ਖੂਹ ਦੀ ਜ਼ਮੀਨ ਨੂੰ ਕੜਾਹਾ ਮਾਰ ਸਵਾਰਦੇ। ਦੇਖ ਤੇ ਸੇਵਾ ਤੇ ਲੱਗੇ ਸਾਧਾਂ ਨੂੰ ਦੇਖ ਪ੍ਰਸੰਨ ਹੋਏ। ਅਤੇ ਇੱਕ ਸੇਵਕ ਚੇਤੇ ਆਇਆ, ਕਿਹੋ ਨੇ ਜਿਹਾ ਭਾਈ ਵਜੀਰ ਸਿੰਘ ਜੀ ਮਨ ਮਾਰ ਪਿਆਰ ਧਾਰ ਮੇਰੇ ਨਾਲ ਰਚਿਆ, ਹੋਰ ਕੋਈ ਸੇਵਕ ਨਹੀਂ ਰਚਿਆ। 43 ਸਾਲ ਆਏ ਨੂੰ ਹੋਏ ਹਨ, ਸਿੱਖ ਕਿਵੇਂ? ਸਤਿਗੁਰੂ ਜੀ ਇੱਕ ਦਿਨ ਬਚਨ ਕੀਤਾ, ਸਤਿਗੁਰੂ ਰਾਮ ਸਿੰਘ ਜੀ ਸਮੇਂ ਲੋਕ ਸੰਤੋਖ ਸਿਦਕ ਤਿਆਗ ਦੇਖ ਸਿੱਖ ਸੱਜਦੇ ਸੀ। ਗੁਰੂ ਹਰੀ ਸਿੰਘ ਜੀ ਦੇ ਸਮੇਂ ਕਮਾਈ ਸਮਾਈ ਸਿੱਖੀ ਦੀ ਜੜ ਹਰੀ ਰੱਖੀ ਸੀ ਤੇ ਅਕਾਲੀਆਂ ਤੇ ਸਿੰਘ ਸਭੀਆਂ ਦੇ ਸਮੇਂ ਨਾਮਧਾਰੀ ਢੋਲਕ ਨਾਲ ਸ਼ਬਦ ਪੜ੍ਹਨ ਵਾਲੇ ਤੇ ਪ੍ਰਚਾਰ ਕਰਨ ਵਾਲਿਆਂ ਜਥਿਆਂ ਸਿੱਖ ਸਜਾਏ। ਉਸ ਹੜ੍ਹ ਵਿੱਚ ਰੁੜਨੋਂ ਬਹੁਤ ਲੋਕ ਬਚਾਏ ਤੇ ਲਿਖਤੀ ਦੌਰ ਸਮੇਂ ਮਹਾਰਾਜ ਗੁਰਦਿਆਲ ਸਿੰਘ ਜੀ ਦੇ ਮੁੱਢੇ ਬੱਧੇ ਤੇ ਆਲਮ ਜੀ ਚੱਕਰਵਰਤੀ ਜੀ, ਆਸਾ ਸਿੰਘ ਜੀ, ਬੋਆਇਲਰ ਇੰਸਪੈਕਟਰ ਤੇ ਸਰਦਾਰ ਆਤਮ ਸਿੰਘ ਜੀ ਬਹੁਤ ਕੁਝ ਕਹਿ ਲਿਖ ਮੁਖਾਲਫਾਂ ਦੇ ਅਸਰ ਤੋਂ ਬਚਾ ਕੂਕਿਆਂ ਯੋਗ ਕੀਤਾ। ਪਰ ਹੁਣ ਸਾਡੇ ਪ੍ਰਚਾਰਕ ਆਪ ਹੀ ਲੋਕਾਂ ਵਾਂਗੂ ਖਾਂਦੇ ਪਹਿਨਦੇ ਤੇ ਬੋਲਣ ਬਣਨ ਵਾਲੇ ਵੱਲ ਟੁਰ ਪਏ ਹਨ ਤੇ ਲੋਕ ਵੀ ਇਹਨਾਂ ਨੂੰ ਆਪਣੇ ਵਰਗਾ ਹੀ ਜਾਣਦੇ ਹਨ। ਗੱਲਾਂ ਕਰਨ ਵਾਲੇ ਹੁਣ ਖਾਸ ਸਿਫਤ ਕਮਾਈ ਵਾਲੀ ਦੀ ਲੋੜ ਏ, ਕਿਉਂਕਿ ਗੱਲਾਂ ਤੇ ਆਮ ਹੁਣ ਜਾਣਦੇ ਹਨ। ਸਿਆਮੀਆਂ ਵੱਲੋਂ। ਚਾਰ ਕੱਤਕ ਕੋਠੜੀ ਵਿੱਚ ਦਸਮ ਗ੍ਰੰਥ ਸਾਹਿਬ ਦਾ ਅਖੰਡ ਪਾਠ ਤੋੜਿਆ, ਪੰਜ ਨੂੰ ਪਾਰਸਨਾਥ ਦਾ ਪ੍ਰਸੰਗ ਪੜ੍ਹ ਸਮੇਤ ਸਾਧਾਂ ਸਤਿਗੁਰੂ ਜੀ ਇਸ਼ਨਾਨ ਕਰ ਪ੍ਰਸ਼ਾਦਾ ਛਕਿਆ ਤੇ ਕਿਹਾ, ਛੂਤੀਏ ਤਾਂ ਕੁਸੰਗੀ ਨਾਲ ਬੋਲਣ ਤੋਂ ਵੀ ਆਪ ਨੂੰ ਖੁੱਲ੍ਹਾ ਹੋ ਗਿਆ, ਮਨ ਇਸ਼ਨਾਨ ਕਰ ਫੇਰ ਪ੍ਰਸ਼ਾਦਾ ਛਕਦੇ ਸੀ। ਇੱਕ ਪਾਠ ਜਗਤ ਸਿੰਘ ਜੀ ਲੰਪਾਂਗ ਸਿਆਮ ਵਾਲਿਆਂ ਵੱਲੋਂ ਦਿੱਤੀ ਮਾਇਆ ਦਾ ਰੱਖਿਆ ਸੀ। ਇੱਕ ਹੋਰ ਬੈਂਕੋਕ ਦੇ ਸੁਹੇਲ ਸਿੰਘ ਜੀ ਧੀਰ ਦੀ ਸੁਪਤਨੀ ਹਰਭਜਨ ਕੌਰ ਵੱਲੋਂ ਆਦਿ ਗ੍ਰੰਥ ਸਾਹਿਬ ਦਾ ਰੱਖਿਆ। ਦੋਨਾਂ ਬਾਬਿਆਂ ਨੇ ਮੇਲੇ 'ਤੇ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਹੋਇਆ ਸੀ। ਪਸ਼ੂ ਪ੍ਰਦਰਸ਼ਨੀ ਇੰਨੀ ਦਿਨੀ ਓਟੂ ਤੋਂ ਲੈ ਨਹਿਰਾਂ ਦੁਆਲੇ ਮਿਲਟਰੀ ਝਾੜਾਂ ਵਿੱਚ ਉਤਰੀ ਸੀ ਸਰਕਾਰ ਵੱਲੋਂ। ਸੱਤ ਕੱਤਕ ਸਤਿਗੁਰੂ ਜੀ ਇਸ਼ਤਿਹਾਰ ਫੇਰ ਸੰਤ ਨਗਰ ਬੰਗਲੇ ਪਸ਼ੂ ਪ੍ਰਦਰਸ਼ਨੀ ਦਾ ਮੇਲਾ ਕੀਤਾ। ਮਿਲਟਰੀ ਦੇ ਸਿਪਾਹੀ ਦੇਖਣ ਆਏ ਤੇ ਹੋਰ ਪਿੰਡਾਂ ਦੇ ਭੀ ਸ਼ਹਿਰੋਂ ਭੀ। ਸਤਿਗੁਰੂ ਜੀ ਸਭ ਦੀ ਨਸਲ ਅਸਲ ਦੁੱਧ ਦੇਖ ਸੰਤ ਸੁੱਚਾ ਸਿੰਘ ਜੀ ਦੀ ਗਊ ਗੋਰੀ ਸਾਹੀਵਾਲ ਨਸਲ ਦੀ ਨੂੰ ਇੱਕ ਨੰਬਰ ਇਨਾਮੀਆਂ ਵਿੱਚੋਂ ਚੁਣਿਆ। ਇਹ ਗਊ ਦੁੱਧ ਥਣਾ ਸੁਭਾਅ ਵੱਲੋਂ ਵੀ ਸੋਹਣੀ ਸੀ ਤੇ ਕਈ ਸਾਲ ਦੁੱਧ ਇੱਕ ਰਸ ਦਿੰਦੀ ਸੀ। ਇੱਧਰ ਦੇ ਮਾਲ ਲਏ ਵਿੱਚੋਂ ਸੀ। ਬਲਵੀਰ ਸਿੰਘ ਸਰਕਾਰੀ ਅਫਸਰ ਪਸ਼ੂਆਂ ਪਾਲਣ ਦੇ ਮਹਿਕਮੇ ਦਾ ਆਇਆ। ਵਹਿੜੇ ਸ਼ੇਰ ਸਿੰਘ ਮਜਬਗੜ ਅਹਿਲੀ ਵਾਲੇ ਦੇ ਇੱਕ ਨੰਬਰ ਹੋਏ। ਅੱਬਲ ਨੂੰ 30, ਦੂਜੇ ਨੂੰ 20 ਰੁਪਏ, ਤੀਜੇ ਨੂੰ 15 ਰੁਪਏ ਹਰ ਨਸਲ ਦੇ ਪਸ਼ੂਆਂ ਦੇ ਮਾਲਕਾਂ ਨੂੰ ਦਿੱਤੇ ਸਤਿਗੁਰੂ ਜੀ। ਸਾਦਗੀ ਸਿਖਾਣੀ ਹੈ। 7-8 ਕੱਤਕ ਹੋਲੇ ਵਰਗਾ ਮੇਲਾ ਭਰਿਆ ਤੇ ਸਭ ਸੰਗਤ ਨੇ ਜੀਵਨ ਨਗਰ ਹੀ ਜਾ ਪ੍ਰਸ਼ਾਦ ਛਕਿਆ। ਬਾਬਾ ਵੀਰ ਸਿੰਘ ਜੀ ਦਾ ਆਨੰਦ ਹੋਣਾ ਸੋਹਣਾ। ਸਰਦਾਰ ਸਾਹਿਬ ਸਿੰਘ, ਅਵਤਾਰ ਸਿੰਘ, ਸਾਧੂ ਸਿੰਘ ਅਰਜ ਕੀਤੀ ਹਵਾਈ ਜਹਾਜ਼ ਤੋਂ ਫੁੱਲਾਂ ਦੀ ਵਰਖਾ ਕੀਤੀ ਜਾਏ ਤੇ ਵੱਡੇ ਲੋਕਾਂ ਨੂੰ ਬਹੁਤ ਵਧੀਆ ਸ਼ੋਅ ਕਰਕੇ ਆਨੰਦ ਸਮੇਂ ਵਿਖਾਇਆ ਜਾਏ। ਤਾਂ ਸਤਿਗੁਰੂ ਜੀ ਉੱਤਰ ਦਿੱਤਾ, ਮੈਂ ਸਾਦਗੀ ਸਿਖਾਉਣੀ ਹੈ ਕਿ ਸਗੋਂ ਸ਼ੋਅ ਕਰ ਵਿਖਾਉਣਾ ਹੈ। ਜੇ ਆਪ ਹੀ ਇੱਦਾਂ ਕਰੀਏ ਤਾਂ ਕਿਸ ਨੂੰ ਕਿਵੇਂ ਕਹੀਏ ਸਾਦਗੀ ਵਰਤੋ। ਮਸਤੀ ਦਾ ਆਲਮ। 8 ਕੱਤਕ ਜੀਵਨ ਨਗਰ ਛੱਪਰ ਪਾਸ ਕਥਾ ਤੇ ਘੰਟਾ ਨਾਮ ਸਿਮਰਨ ਹੋਇਆ ਤੇ ਛੋਟੇ ਬਾਬਾ ਜੀ ਚੰਦਰਹਾਂਸ ਤੇ ਰਜਿੰਦਰ ਸਿੰਘ ਸ਼ਬਦ ਕੀਰਤਨ ਕੀਤਾ। ਚੱਕ ਕੂਕਿਆਂ ਦੇ ਬਾਬੇ ਕਾਹਨ ਸਿੰਘ ਦਾ ਪੋਤਰਾ ਮਸਤਾਨਾ ਸੁਰੈਣ ਸਿੰਘ ਛੈਣਾ ਆਉਂਦਾ ਹੀ ਸਤਿਗੁਰੂ ਜੀ ਦਾ ਤੇ ਸੰਗਤ ਦਾ ਨਜ਼ਾਰਾ ਦੇਖਦਾ ਹੀ ਭਟਕ ਡਿੱਗਾ, ਫੇਰ ਉੱਠ ਡਿੱਗਾ। ਚੀਕਾਂ ਵੀ ਉਸਦੀਆਂ ਨਿਕਲਣ, ਅੱਖਾਂ ਮੀਚੀਆਂ ਵਿੱਚੋਂ ਅੱਥਰੂ ਪੀ ਵਹਿੰਦੇ। ਸਭ ਸੰਗਤ ਤੇ ਸਤਿਗੁਰੂ ਜੀ ਵੀ ਵੈਰਾਗੀ ਹੋਏ। ਸਤਿਗੁਰੂ ਜੀ ਦੇ ਨੇਤਰਾਂ ਦਾ ਜਲ ਉਸ ਤੜਪਦੇ ਮਸਤ ਤੇ ਪਵੇ ਤੇ ਸਤਿਗੁਰੂ ਜੀ ਉਸਦੀ ਕੰਢ ਤੇ ਹੱਥ ਵੀ ਫੇਰਿਆ। ਸਭ ਸੰਗਤ ਵਿੱਚੋਂ ਕੂਕਾਂ ਤੇ ਡਸਕੋਰੇ ਨਿਕਲਦੇ ਸੁਣੀਦੇ ਸੀ। ਝੱਟ ਬਾਅਦ ਉਸ ਨੂੰ ਹੋਸ਼ ਆਈ ਤਾਂ ਉਹ ਬਸਤਰ ਝਾੜ ਚਲਾ ਗਿਆ। ਸਭ ਨੂੰ ਜਾਪਿਆ ਜਿਵੇਂ ਗਸ਼ੀ ਜਾਂ ਮੂਰਛਾ ਤੋਂ ਕਿਸੇ ਨੂੰ ਹੋਸ਼ ਆਉਂਦੀ ਹੈ। ਤਾਂ ਸਤਿਗੁਰੂ ਜੀ ਬਚਨ ਕੀਤਾ, ਤਾਲ ਪੂਰਨੇ ਨੇ, ਹੋਸ਼ ਵਾਲੇ ਦਾ ਕੰਮ ਹੈ, ਇਹ ਖਾਮੋਸ਼ੀ ਦਾ ਦਮ ਹੈ। ਇਹੋ ਜਿਹਾ ਨਜ਼ਾਰਾ ਕਦੀ ਕਦੀ ਕੁਦਰਤੀ ਵੇਖਣ ਵਿੱਚ ਆਉਂਦਾ ਹੈ ਜਾਂ ਜਿਸ ਨਾਲ ਵਰਤੇ ਸੋ ਜਾਣਦਾ। ਇਹ ਦਰਦਮੰਦਾਂ ਦੀਆਂ ਆਹੀ ਸਨ ਜੋ ਤੁਸਾਂ ਸੁਣੀਆਂ ਹਨ ਤੇ ਜੋ ਤੁਸਾਂ ਵੇਖਿਆ ਹੈ। ਇਹ ਅਸਲ ਮਸਤੀ ਦਾ ਨਮੂਨਾ ਸੀ। ਰਾਤ ਸਭ ਟਿੱਬੇ ਵਾਲੇ ਖੂਹ ਤੇ ਹੀ ਨੇਮ ਵਿੱਚ ਲੱਗੇ ਬਰਾਜੇ ਸੀ। ਜਪ ਪ੍ਰੋਗਰਾਮ ਦਾ ਭੋਗ ਸਭ ਸੰਗਤ ਨੂੰ ਸੁਣਾ ਦਿੱਤਾ ਕਿ ਰਾਤ ਜੀਵਨ ਨਗਰ ਦੀਵਾਨ ਲੱਗਣਗੇ। ਕੱਲ੍ਹ ਦਾ ਭੋਗ ਪਾ ਟਿੱਬੇ ਵਾਲੇ ਖੂਹ ਤੇ, ਪਰਸੋਂ ਛੋਟੇ ਬਾਬਾ ਜੀ ਦਾ ਤੇ ਹੋਰ ਆਨੰਦ ਹੋਣਗੇ। ਰਾਤ ਆਸਾ ਸਿੰਘ ਜੀ ਵੈਰਾਗੀ ਤੇ ਅਜੈਬ ਸਿੰਘ ਜੀ ਨੇ ਦੀਵਾਨ ਲਾਏ। ਮੈਂ ਸੁਣਿਆ ਸੀ ਕਿ ਸੰਤ ਅਜੈਬ ਸਿੰਘ ਜੀ ਦੀਆਂ ਰੀਤਾਂ ਧਾਰਨਾ ਸੁਣ ਸਤਿਗੁਰੂ ਜੀ ਕਿਹਾ ਕਰਦੇ ਹਨ, ਇਹ ਕੁਦਰਤੀ ਚੀਜ਼ ਹੈ। ਸੋ ਮੈਂ ਆਪ ਸੁਣਿਆ ਤੇ ਮੰਨਿਆ। 9 ਕੱਤਕ ਆਸਾ ਦੀ ਵਾਰ ਦੇ ਕੀਰਤਨ ਬਾਅਦ ਨੇਮ ਅਰੰਭੇ ਦਾ ਤੇ ਪਾਠਾਂ ਦਾ ਭੋਗ ਪਿਆ। ਬਹੁਤ ਮਸਤਾਨੇ ਸੂਤਰ ਖੇਡਦੇ ਰਹੇ ਤੇ ਸਤਿਗੁਰੂ ਜੀ ਗੋਦ ਵਿੱਚ ਲੈ ਪਿਆਰ ਕਰਦੇ। ਸਤਿਗੁਰੂ ਜੀ ਭੋਗ ਬਾਅਦ ਬਚਨ ਕੀਤੇ। ਇੱਕ ਨੇਮ ਵਿੱਚ ਸਾਡੇ ਤੋਂ ਪਹਿਲੋਂ ਦੁਆਲੇ ਦੇ ਨਗਰਾਂ ਦੇ ਨਾਮਧਾਰੀ ਮਾਈ ਭਾਈ ਬਿਰਧ ਬੱਚੇ ਸੱਚੇ ਸ਼ਬਦ ਕੀਰਤਨ ਦੇ ਪ੍ਰੇਮ ਦੇ ਬੱਧੇ ਸੰਕੇਸ਼ ਨਹਾ ਆਉਂਦੇ ਰਹੇ ਤੇ ਸਾਨੂੰ ਸੁਣਾਉਂਦੇ ਰਹੇ ਕਿ ਦਲਿੱਦਰ ਚੁੱਕਿਆ ਗਿਆ ਹੈ ਮਹੀਨਾ ਭਰ, ਸ਼ਹੀਦ ਤੇ ਬੱਚੇ ਰਾਤ ਆਵਾਜ਼ੇ ਦੇ ਜਗਾਉਂਦੇ ਰਹੇ ਹਨ ਤੇ ਦੱਸਿਆ, ਮੈਂ ਪਹਿਲੇ ਦਿਨ ਜਦ ਜੋਤ ਜਗਾਉਣ ਲੱਗਾ ਸਾਂ ਤਿੰਨ ਵਾਰੀ ਜੋਤ ਬੁੱਝ ਗਈ ਸੀ ਤੇ ਅਰਦਾਸੇ ਆਰੰਭ ਦੇ ਵੇਲੇ ਵੀ ਨਿੱਛ ਹੀ ਵੱਜੀ ਸੀ, ਪਰ ਮੈਂ ਭਜਨ ਹੀ ਕਰਦਾ ਰਿਹਾ ਮਨੋ ਅਪਸ਼ਗਨਾਂ ਦੇ ਸੁਧਾਰਨ ਲਈ। ਸੋ ਗੁਰੂ ਨੇ ਨਿਰਵਿਘਨ ਮਿਹਰ ਰੱਖ ਨੇਮ ਸਿਰੇ ਚਾੜ ਦਿੱਤਾ ਤੇ ਕਿਹੋ ਨੇ ਅਸਾਂ ਉਚੇਚੀ ਖੇਲ ਜੰਗਲੀ ਜਾਨਵਰਾਂ ਲਈ ਇੰਨਾ ਚਿਰ ਦੂਰ ਤੱਕ ਲੰਮੀ ਜਲ ਦੀ ਭਰ ਰੱਖੀ ਹੈ ਤੇ ਹੋਰ ਲੋਕ ਬਾਗੜੀ ਆਦਿ ਵੀ ਜਲ ਲੈ ਜਾਂਦੇ ਰਹੇ ਹਨ। ਸੇਵਕਾਂ ਨੂੰ ਕਿਹੋ ਨੇ ਇਹ ਜਲ ਦਾ ਜੱਗ ਆਰੰਭਿਆ ਵੀ ਤੁਸੀਂ ਬੰਦ ਨਾ ਕਰਨਾ ਕਿਉਂਕਿ ਜੋ ਜਾਨਵਰ ਦਿਨੇ ਨਹੀਂ ਨੇੜੇ ਆ ਸਕਦੇ ਸੋ ਰਾਤ ਆ ਸਕਦੇ ਹਨ। ਇੱਕ ਅੱਧੇ ਮਹੀਨੇ ਵਿੱਚ ਇੱਕ ਵਸਤੂ ਵੀ ਕਿਸੇ ਦੀ ਨਾ ਗਵਾਚੀ। ਵਰਨੀ ਦਾ ਅਰਦਾਸਾ ਕਰ ਭੋਗ ਪਾਇਆ। ਸਤਿਗੁਰ ਜੀ ਹੱਥ ਜੋੜ ਵਿੱਚ ਖੜੋ। ਸਭ ਬਰਤਨ ਤੰਬੂ ਸਬਾਬ ਸੇਵਕ ਰਾਤ ਤੱਕ ਜੀਵਨ ਨਗਰ ਚੁੱਕ ਲਿਆਏ।